હોય. સાતસંગજી, વાહેગુરુજી કા ખાલસા, વાહેગુરુજી કી ફતેહ. ફેર દ્વારા અર્જ કર રહ્યા, વાહેગુરુજી કા ખાલસા, વાહેગુરુજી. મેરી જિંદગી વિચ જદોં તો ભી મેં ગુરમત પ્રચાર આરંભ કીતા હૈ, એ પહેલે 10 દિન હોણગે જદોં મેં સંગત દે સામને સતગુરુ જી દી હજૂરી વિચ ગુરમત દી વિચાર જાં કીર્તન નહીં કીતા. ઇન્ને દિન મેરી જિંદગી ચ કદી ભી નહીં આયે કે મેં સિર્ફ મીડિયે જાં પત્રકારાં દે સામને હી બોલ રહ્યા સાં, સંગત વિચ મેં હાજરી નહીં ભર સક્યા. જેડે કીર્તનીય સિંઘ જાં કથાવાચક મેરે વીર હન, ਉਹਨਾਂ ਨੂੰ ਸੁਭਾਅ ਹੈ ਸਤਿਗੁਰੂ ਜੀ ਦੀ ਹਜ਼ੂਰੀ ਵਿੱਚ ਜਾ ਕੇ ਜਦੋਂ ਗੁਰਬਾਣੀ ਦੀ ਵਿਚਾਰ ਕਰਦੇ ਨੇ ਉਹ ਖੁਦ ਵੀ ਖੁਰਾਕ ਖਾਂਦੇ ਨੇ. ਗੁਰਮਤ ਦਾ ਗਿਆਨ ਹੈ ਜਿਹੜਾ, ਇਹ ਰੂਹ ਦੀ ਖੁਰਾਕ ਹੈ. ਚਿਮ ਚਿਮ ਵਰਸੈ ਅੰਮ੍ਰਿਤ ਧਾਰਾ, ਮਨ ਪੀਵੈ ਸੁਣ ਸ਼ਬਦ ਵਿਚਾਰ. ਜਦੋਂ ਗੁਰਬਾਣੀ ਨੂੰ ਸਹੀ ਢੰਗ ਨਾਲ ਸਮਝਿਆ ਜਾਂਦਾ ਹੈ ਤੇ ਨਵੇਂ ਤੋਂ ਨਵਾਂ ਅਰਥ ਸਮਝ ਵਿੱਚ ਆਉਂਦਾ ਹੈ. ਸਾਹਿਬ ਮੇਰਾ ਨੀਤ ਨਵਾਂ, ਨਵੇਂ ਤੋਂ ਨਵਾਂ ਵਿਚਾਰ ਜਦੋਂ ਸੁਰਤ ਵਿੱਚ ਆਉਂਦਾ ਹੈ ਤੇ ਮਨ ਖਿੜਦਾ ਹੈ. ਸੋ ਪਹਿਲੀ ਵਾਰੀ ਇਹ ਹੋਇਆ ਕਿ 10 ਦਿਨ ਤੋਂ ਮੈਂ ਸੰਗਤ ਵਿੱਚ ਹਾਜ਼ਰੀ ਨਹੀਂ ਭਰ ਸਕਿਆ. ਸੋ ਅੱਜ 10 ਦਿਨ ਬਾਅਦ ਸਾਡੇ ਪਰਮੇਸ਼ਰ ਦੁਆਰ ਗੁਰਮਤਿ ਪ੍ਰਚਾਰ ਮਿਸ਼ਨ ਦੇ ਨਿਧੜਕ ਪ੍ਰਚਾਰਕ ਤੇ ਇਸ ਸਥਾਨ ਦੇ ਜੋ ਗੁਰਦੁਆਰਾ ਖਾਸੀ ਕਲਾਂ ਟੱਕੀ ਸਾਹਿਬ ਦੇ ਜੋ ਇੱਥੋਂ ਦੇ ਸੇਵਾਦਾਰ, ਕਿਉਂਕਿ ਦੋਵੇਂ ਗੱਲਾਂ ਨੇ, ਇੱਥੇ ਉਹ ਰਹੇ ਨੇ, ਇੱਥੇ ਉਹ ਜਨਮ ਲਿਆ ਹੈ, ਇੱਥੇ ਉਹ ਪੜ੍ਹੇ ਆ. ਭਾਈ ਗੁਰਦਾਸ ਗੁਰਮਤਿ ਮਿਸ਼ਨਰੀ ਕਾਲਜ ਵਿੱਚ ਵੀ ਪੜ੍ਹੇ ਨੇ, ਇੱਥੇ ਉਹਨਾਂ ਦੇ ਪਰਿਵਾਰਾਂ ਦਾ ਸੰਸਕਾਰ ਹੋਇਆ ਹੈ, ਇੱਥੇ ਹੀ ਭਾਈ ਭੁਪਿੰਦਰ ਸਿੰਘ ਜੀ ਦਾ ਅੰਤਮ ਸੰਸਕਾਰ ਹੋਇਆ. ਸੋ ਉਹ ਇੱਥੋਂ ਦੇ ਵੀ ਵਸਿੰਦੇ ਸਨ ਤੇ ਨਾਲ ਉਹ ਸਾਡੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਮਿਸ਼ਨ ਦੇ ਵਿੱਚ ਪ੍ਰਚਾਰ ਕਰ ਰਹੇ ਸਨ. ਸੋ ਸਾਰੀਆਂ ਸੰਗਤਾਂ ਭਲੀ ਭਾਂਤ ਜਾਣੂ ਹਨ ਕਿ ਬੜਾ ਬੋਝ ਸੀ ਉਹਨਾਂ ਦੇ ਮਨ ਉੱਤੇ, ਥੋੜ੍ਹਾ ਬਹੁਤ ਜੋ ਕੰਟਰੋਵਰਸੀ ਕੁਛ ਦਿਨਾਂ ਤੋਂ ਚੱਲ ਰਹੀ ਸੀ. ਤੇ ਮੈਨੂੰ ਮਿਲਣ ਵਾਸਤੇ ਉਸ ਦਿਨ ਗਏ. ਸਾਰਾ ਦਿਨ ਅਸੀਂ ਵਿਚਾਰਾਂ ਕਰਦੇ ਰਹੇ, ਇਕੱਠਿਆਂ ਬਹਿ ਕੇ ਪ੍ਰਸ਼ਾਦਾ ਛਕਿਆ, ਸ਼ਾਮ ਨੂੰ ਇਕੱਠੇ ਤੁਰੇ. ਮੈਂ 2-3 ਮਹੀਨਿਆਂ ਤੋਂ ਗੱਡੀ ਵਿੱਚ ਪਿੱਛੇ ਬੈਠ ਜਾਂਦਾ ਸੀ ਕਦੇ ਤੇ ਅੱਗੇ ਵੀ ਬੈਠ ਜਾਂਦਾ ਸੀ. ਸੋ ਮੇਰੇ ਨਾਲ ਉਹ ਮੇਰੇ ਸਾਥੀ ਭਾਈ ਭੁਪਿੰਦਰ ਸਿੰਘ ਅੱਗੇ ਬੈਠੇ ਸੀ, ਸਾਰੇ ਰਾਹ ਗੱਲਾਂ ਬਾਤਾਂ ਕਰਦੇ ਆਏ, ਗੁਰਮਤਿ ਦੀਆਂ ਵਿਚਾਰਾਂ ਕਰਦੇ ਆਏ, ਸਿੱਖ ਰਹਿਤ ਮਰਿਆਦਾ ਦੀ ਗੱਲ ਅਸੀਂ ਬਹੁਤ ਕੀਤੀ. ਸੋ ਚੱਲਦਿਆਂ ਚੱਲਦਿਆਂ ਆਪ ਜੀ ਨੂੰ ਪਤਾ ਹੈ ਲੁਧਿਆਣੇ ਵਿੱਚ ਛਬੀਲ ਦੀ ਆੜ ਵਿੱਚ ਉਹ ਸ਼ਰਾਰਤੀ ਬੰਦਿਆਂ ਨੇ, ਪੰਥ ਦੁਖੀਆਂ ਨੇ, ਏਜੰਸੀਆਂ ਦੇ ਹੱਥ ਠੋਕਿਆਂ ਨੇ ਸਾਡੇ ਤੇ ਹਮਲਾ ਕੀਤਾ ਤੇ ਸਾਡੇ ਵੀਰ ਦੀ ਸ਼ਹੀਦੀ ਹੋਈ. ਤੁਸੀਂ ਸਾਰੇ ਜਾਣਦੇ ਹੋ, ਮੈਂ ਉਹਨੂੰ ਵਾਰ ਵਾਰ ਨਹੀਂ ਦੁਹਰਾਉਣਾ ਚਾਹੁੰਦਾ, ਪਰ ਜੋ ਮੈਂ ਬੇਨਤੀ ਕਰਨੀ ਹੈ ਕਿ ਤੁਹਾਡੇ ਸਾਹਮਣੇ ਹੈ, ਸਾਰੀ ਦੁਨੀਆ ਦੇ ਸਾਹਮਣੇ ਹੈ, ਵੀ ਸਾਨੂੰ ਇਨਸਾਫ ਨਹੀਂ ਮਿਲਿਆ. ਮੈਂ ਇਹ ਗੱਲ ਵਾਰ ਵਾਰ ਉਸ ਦਿਨ ਤੋਂ ਕਹਿ ਰਿਹਾ, ਹੁਣ ਇੱਥੇ ਇੱਕ ਲਫ਼ਜ਼ ਵਰਤੇ ਜਾ ਰਹੇ ਆ. ਉਹੀ ਗੱਲ ਹੈ ਕਿ ਜਿਹੜੇ ਵਿਚੋਲੇ ਸਮਝੌਤਾ ਕਰਾਉਣ ਵਾਲੇ ਆ ਉਹ ਕਹਿ ਰਹੇ ਆ, ਦੋਵੇਂ ਧਿਰਾਂ ਨੂੰ ਬੇਨਤੀ ਹੈ ਖੂਨੀ ਟਕਰਾਅ ਟਾਲੋ. ਮੇਰੀ ਬੇਨਤੀ ਹੈ ਹੱਥ ਜੋੜ ਕੇ, ਅਸੀਂ ਤੇ ਕਦੇ ਕਿਸੇ ਕੁੱਤੇ ਦੇ ਡੰਡਾ ਨਹੀਂ ਮਾਰਿਆ, ਅਸੀਂ ਖੂਨੀ ਟਕਰਾਅ ਕਰਨ ਵਾਲੇ ਹਾਂ. ਅਸੀਂ ਅੱਜ ਤੱਕ ਕਿਸੇ ਨਾਲ ਧੱਕਾ ਕੀਤਾ ਹੈ? ਕਹਿੰਦੇ ਜੀ ਭਰਾ ਮਾਰੂ ਜੰਗ ਤੋਂ, ਦੋਵਾਂ ਨੂੰ ਬੇਨਤੀ ਹੈ ਭਰਾ ਮਾਰੂ ਜੰਗ ਤੋਂ ਬਚੋ. ਮੇਰੀ ਬੇਨਤੀ ਸੁਣੋ, ਸਾਡਾ ਭਰਾ ਮਾਰਨ ਤੋਂ ਬਾਅਦ ਵੀ, ਸ਼ਹੀਦ ਕਰਨ ਤੋਂ ਬਾਅਦ ਵੀ, ਮੈਂ ਉਸ ਦਿਨ ਤੋਂ ਹੱਥ ਜੋੜ ਜੋੜ ਕੇ ਬੇਨਤੀਆਂ ਕਰ ਰਿਹਾ. ਜਦੋਂ ਮਤ ਦੇਣ ਲੱਗਦੇ ਨੇ ਉਦੋਂ ਮੈਨੂੰ ਤੇ ਹਮਲਾਵਰ ਧਿਰ ਨੂੰ, ਦੋਨਾਂ ਨੂੰ ਇਕੱਠੇ ਖਿਲਾਰਿਆ ਜਾ ਰਿਹਾ. ਅੱਜ ਦੁਨੀਆ ਸਾਹਮਣੇ ਪੇਸ਼ ਕਿੱਦਾਂ ਕੀਤਾ ਜਾਂਦਾ ਹੈ, ਇਹ ਦੋ ਜਥੇਬੰਦੀਆਂ ਲੜ ਰਹੀਆਂ ਨੇ, ਜਲੂਸ ਕੱਢ ਰਹੇ ਨੇ, ਲੜ ਰਹੇ ਨੇ. ਗੁਰਮੁਖੋ, ਜਿਹੜੇ ਸਾਡੇ ਪ੍ਰੋਗਰਾਮਾਂ ਵਿੱਚ ਹਾਜ਼ਰੀਆਂ ਭਰਦੇ ਨੇ, ਜਾਂ ਦੀਵਾਨ ਸੁਣਦੇ ਨੇ ਦੇਸ਼ਾਂ ਵਿਦੇਸ਼ਾਂ ਵਿੱਚ ਗੁਰਮਤਿ ਦਾ ਪ੍ਰਚਾਰ ਕੀਤਾ ਅਸੀਂ ਇੱਕ ਕਰਨ ਦੀ ਕੋਸ਼ਿਸ਼ ਕੀਤੀ ਹੈ ਜੇ ਅਸਲ ਵਿੱਚ ਇਹ ਲੜਾਈ ਹੋਈ ਹੈ ਵੈਸੇ ਤੇ ਮੈਂ ਐਕਸਪਲੇਨ ਬਾਅਦ ਵਿੱਚ ਕਿਸੇ ਦਿਨ ਮੇਰਾ ਮਨ ਹੈ ਕਿ ਮੈਂ ਸਾਰਾ ਕੁਝ ਹੈ ਜਿਹੜਾ ਚੰਗੀ ਤਰ੍ਹਾਂ ਇੱਕ ਘੰਟੇ ਦੀ ਵੀਡੀਓ ਬਣਾਵਾਂਗਾ ਬੱਚੇ ਬੱਚੇ ਤੱਕ ਅਸੀਂ ਆਪਣੀ ਵੀਡੀਓ ਪਹੁੰਚਾਵਾਂਗੇ ਵੀ ਰਿਐਲਿਟੀ ਕੀ ਹੈ ਸੱਚ ਕੀ ਹੈ ਕਿਉਂ ਹੋ ਰਿਹਾ ਇਦਾਂ ਹਾਲਾਂਕਿ ਭਾਈ ਸਾਹਿਬ ਨੇ ਬੜੇ ਇਸ਼ਾਰੇ ਕਰ ਦਿੱਤੇ ਕਿਉਂ ਹੋ ਰਿਹਾ ਇਦਾਂ ਕਿੱਥੋਂ ਜ਼ਹਿਰ ਘੋਲੀ ਜਾ ਰਹੀ ਹੈ ਜਿਹੜੇ ਅਸੀਂ ਪ੍ਰਚਾਰਕ ਪਿਸ ਰਹੇ ਹਾਂ ਨਾ ਜੀ ਅੱਜ ਇਹ ਦੋ ਧੜਿਆਂ ਦੇ ਪੁੜੇ ਨੇ ਐਸੇ ਜਿਨ੍ਹਾਂ ਪੁੜਿਆਂ 'ਚ ਸਾਨੂੰ ਪੀਸਿਆ ਜਾ ਰਿਹਾ ਅਸੀਂ ਗੁਰਬਾਣੀ ਦੇ ਪ੍ਰਚਾਰਕ ਹਾਂ ਗੁਰੂ ਗ੍ਰੰਥ ਸਾਹਿਬ ਦੇ ਪ੍ਰਚਾਰਕ ਹਾਂ ਜਦੋਂ ਵੀ ਕਿਸੇ ਪ੍ਰਚਾਰਕ ਦੇ ਰੌਲਾ ਪੈਂਦਾ ਸੀ ਕਿਸੇ ਗੁਰਦੁਆਰੇ ਵਿੱਚ ਝਗੜਾ ਹੋਇਆ ਕਿਤੇ ਰੌਲਾ ਪੈ ਰਿਹਾ ਤੇ ਮੇਰਾ ਮਨ ਦੁਖਦਾ ਸੀ ਵੀ ਇਦਾਂ ਕਿਉਂ ਹੁੰਦਾ ਲੋਕ ਰੌਲਾ ਕਿਉਂ ਪਾਉਂਦੇ ਨੇ ਬਹਿ ਕੇ ਵਿਚਾਰ ਕਰਨੀ ਚਾਹੀਦੀ ਹੈ ਬਹਿ ਕੇ ਗੱਲ ਕਰਨੀ ਚਾਹੀਦੀ ਹੈ ਪਰ ਮੈਨੂੰ ਇਹ ਨਹੀਂ ਸੀ ਪਤਾ ਕਿ ਸਾਡੇ ਨਾਲ ਇਦਾਂ ਹੋਏਗਾ ਵੀ ਮੇਰੇ ਤੋਂ ਕੋਈ ਇੰਨਾ ਦੁਖੀ ਹੋ ਚੁੱਕਿਆ ਕਿ ਉਹ ਸਾਡਾ ਮਰਡਰ ਕਰਨ ਦਾ ਪਲੈਨ ਬਣਾਏਗਾ ਕਤਲ ਕਰਨ ਦਾ ਪਲੈਨ ਬਣਾਏਗਾ ਇਹ ਆਵਾਜ਼ ਨੂੰ ਸਦਾ ਵਾਸਤੇ ਬੰਦ ਕਰਨ ਦਾ ਕੋਈ ਪਲੈਨ ਬਣਾਏਗਾ ਮੈਂ ਐਸਾ ਆਪਣੇ ਵਾਸਤੇ ਕਦੀ ਨਹੀਂ ਸੀ ਸੋਚਿਆ ਨਾ ਸਾਡਾ ਜਥਾ ਨਾ ਸੰਗਤ ਕਦੇ ਵੀ ਜਿਹੜੇ ਪਿਆਰ ਵਾਲੇ ਸੱਜਣ ਮੈਨੂੰ ਪ੍ਰੇਮ ਕਰਦੇ ਨੇ ਸਮਝਦੇ ਨੇ ਸਾਡੇ ਵਿਚਾਰਾਂ ਨੂੰ ਉਹਨਾਂ ਨੇ ਕਦੀ ਵੀ ਇਹ ਨਹੀਂ ਸੀ ਸੋਚਿਆ ਵੀ ਕਦੀ ਇਦਾਂ ਦੇ ਹਾਲਾਤ ਆਉਣਗੇ ਇਸ ਤਰ੍ਹਾਂ ਦਾ ਹਮਲਾ ਸਾਡੇ ਤੇ ਹੋਏਗਾ ਔਰ ਸੱਚਾਈ ਇਹੋ ਹੀ ਹੈ ਕਿ ਉਹ ਮੈਨੂੰ ਹੀ ਮਾਰਨਾ ਚਾਹੁੰਦੇ ਸੀ ਕਲੀਅਰ ਗੱਲ ਇਹ ਹੈ ਕਿ ਉਹਨਾਂ ਨੂੰ ਭੁਲੇਖਾ ਪੈ ਗਿਆ ਟਾਰਗੇਟ ਉਹਨਾਂ ਦਾ ਸਹੀ ਸੀ ਗੱਡੀ ਵੀ ਸਹੀ ਸੀ ਸੀਟ ਵੀ ਉਹੀ ਸੀ ਪਰ ਉੱਥੇ ਬੰਦਾ ਬੈਠਾ ਬੰਦਾ ਕੋਈ ਹੋਰ ਸੀ ਸੋ ਕਾਤਲਾਨਾ ਹਮਲਾ ਹੋਇਆ ਕਰਨ ਵਾਲਿਆਂ ਨੇ ਕੀਤਾ ਪਰ ਇਹ ਸਿਰਫ ਅਸਲ ਵਿੱਚ ਕੋਈ ਸਾਡੀ ਨਿੱਜੀ ਰੰਜਿਸ਼ ਨਹੀਂ ਮਾਫ ਕਰਨਾ ਅਸਲ ਵਿੱਚ ਅੱਜ ਹਾਲਾਤ ਇਹ ਹੋ ਚੁੱਕੇ ਆ ਕਿ ਸੱਚ ਬੋਲਣਾ ਗੁਨਾਹ ਹੋ ਗਿਆ ਇੱਥੇ ਬੰਦੇ ਉਹ ਨੇ ਜਿਹੜੇ ਧੱਕਾ ਕਰਨਾ ਚਾਹੁੰਦੇ ਆ ਜਿਨ੍ਹਾਂ ਨੇ ਬਾਣਾ ਭਾਵੇਂ ਧਰਮ ਦਾ ਪਾਇਆ ਵੇਖਣ ਨੂੰ ਭਾਵੇਂ ਚੋਲਾ ਦਸਤਾਰਾਂ ਤੇ ਦਮਾਲੇ ਸਜਾਏ ਆ ਉੱਪਰ ਦੀ ਗਾਤਰੇ ਸ੍ਰੀ ਸਾਹਿਬਾਂ ਹੱਥਾਂ ਵਿੱਚ ਫੜੀਆਂ ਨੇ ਪਰ ਉਹ ਕੰਮ ਮਾਫੀਏ ਵਾਲੇ ਕਰ ਰਹੇ ਆ ਤੇ ਜਦੋਂ ਉਹਨਾਂ ਦੇ ਉਹਨਾਂ ਵਾਸਤੇ ਕੋਈ ਆਵਾਜ਼ ਉਠਾਉਂਦਾ ਹੈ ਹੱਥ ਜੋੜ ਕੇ ਕਹਿੰਦਾ ਓਏ ਕਬਜ਼ੇ ਨਾ ਕਰੋ ਅੰਮ੍ਰਿਤ ਸੰਚਾਰ ਕਰਾਓ ਕਬਜ਼ੇ ਨਾ ਕਰੋ ਸਿੱਖੀ ਦਾ ਪ੍ਰਚਾਰ ਕਰੋ ਇੱਕ ਅਸੀਂ ਲਫ਼ਜ਼ ਵਰਤਦੇ ਹਾਂ ਕਿ ਆਪਣੇ ਬਾਪੂ ਦੀ ਪੱਗ ਦਾ ਖਿਆਲ ਰੱਖ ਇਹਦਾ ਅਰਥ ਕੀ ਹੁੰਦਾ ਹੈ ਕਿ ਤੇਰਾ ਬਾਪੂ ਕਿੱਥੇ ਸੀ ਤੇ ਤੂੰ ਕਿੱਥੇ ਹੈ ਅਰਥ ਇਹਦਾ ਇਹ ਹੁੰਦਾ ਹੈ ਤੇਰਾ ਬਾਪੂ ਕਿੱਥੇ ਸੀ ਤੂੰ ਕਿੱਥੇ ਹੈ ਪੱਗ ਨੂੰ ਦਾਗ ਨਹੀਂ ਤੈਨੂੰ ਦਾਗ ਹੈ ਤੂੰ ਲਾ ਰਿਹਾ ਹੈ ਇਹ ਲਫ਼ਜ਼ ਕਹੇ ਜਾਂਦੇ ਆ ਪਰ ਐਡਾ ਵੱਡਾ ਹਮਲਾ ਹੋਣ ਤੋਂ ਬਾਅਦ ਵੀ ਸਾਰੇ ਮੈਂ ਮੀਡੀਆ ਵਾਲੇ ਵੀਰਾਂ ਨੂੰ ਬੇਨਤੀ ਕਰਦਾ ਮੀਡੀਏ ਤੇ ਸਾਨੂੰ ਮੈਂ ਸਮਝਦਾ ਕਿ ਬਹੁਤ ਗੱਲਾਂ ਜਿਹੜੀਆਂ ਨੇ ਤੋੜ ਮਰੋੜ ਕੇ ਵੀ ਕਈ ਵਾਰੀ ਪੇਸ਼ ਕੀਤੀਆਂ ਜਾਂਦੀਆਂ ਨੇ ਪਰ ਇਸ ਵਾਰ ਮੀਡੀਏ ਨੇ ਸਾਡਾ ਬੜਾ ਸਾਥ ਦਿੱਤਾ ਪਰ ਮੈਂ ਸਾਰੇ ਮੀਡੀਆ ਵਾਲੇ ਵੀਰਾਂ ਨੂੰ ਬੇਨਤੀ ਕਰਦਾ ਸਾਰੀ ਸੰਗਤ ਨੂੰ ਬੇਨਤੀ ਕਰਦਾ ਇਨਸਾਫ਼ ਪਸੰਦ ਲੋਕਾਂ ਨੂੰ ਬੇਨਤੀ ਕਰਦਾ ਸੱਚ ਦੇ ਆਸ਼ਕਾਂ ਨੂੰ ਬੇਨਤੀ ਕਰਦਾ ਕਿ ਜੋ ਮੈਂ ਕੁਝ ਕਿਹਾ ਜੇ ਮੈਂ ਝੂਠ ਬੋਲਿਆ ਤੇ ਮੈਂ ਉਹਦਾ ਜਵਾਬ ਦੇ ਆ ਜੋ ਮੈਂ ਕਿਹਾ ਜੇ ਸਾਡੀ ਕੋਈ ਗੱਲ ਹੋ ਵੀ ਰਹੀ ਸੀ ਪਹਿਲਾਂ ਉਹਨਾਂ ਨੇ ਕੁਝ ਸਵਾਲ ਸਾਡੇ ਤੇ ਉਠਾਏ ਸੀ ਤੇ ਉਹਨਾਂ ਸਵਾਲਾਂ ਦਾ ਮੈਂ ਜਵਾਬ ਦਿੱਤਾ ਉਹਨਾਂ ਨੇ ਕਿਹਾ ਸੀ ਮੇਰੀ ਦਸਤਾਰ ਤੇ ਸਵਾਲ ਉਠਾਇਆ ਮੇਰੇ ਪ੍ਰਚਾਰ ਤੇ ਉਸ ਸਵਾਲ ਉਠਾਇਆ ਸਾਡੇ ਕਿਰਦਾਰ ਤੇ ਸਵਾਲ ਉਠਾਇਆ ਉਹਦਾ ਮੈਂ ਜਵਾਬ ਦਿੱਤਾ ਵੀ ਮੇਰੇ ਪ੍ਰਚਾਰ ਦੀ ਗੱਲ ਕਰਨ ਵਾਲਿਓ ਮੇਰੀ ਦਸਤਾਰ ਦੀ ਗੱਲ ਕਰਨ ਵਾਲਿਓ ਤੁਸੀਂ ਤੇ ਵੇਖੋ ਨਾ ਆਪਣੇ ਆਪ ਵੱਲ ਸਰਕਾਰ